ਤੁਧਿਆਗੀ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਡੰਡਾਉਤ ਬੰਧਨ ਇੱਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ। ਮਿਹਰਵਾਨ ਸਹਿਬ ਮਿਹਰਵਾਨ, ਸਹਿਬ ਮੇਰਾ ਮਿਹਰਵਾਨ, ਜੀ ਸਗਲ ਕਉ ਦੇ ਦਾਨ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜਿਨ ਪਦੈਸ ਤੂੰ ਕੀਆ ਸੋਈ ਦੇ ਆਧਾਰ। ਜਿਨ ਪਾਈ ਮੇਦਨੀ ਸੋਈ ਕਰਦਾ ਸਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਕੁਦਰਤ ਕੀਮ ਨਾ ਜਾਣੀਏ ਵੱਡਾ ਵੇ ਪ੍ਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹੋ। ਤੂੰ ਸਮਰੱਥ ਅਕਥ ਅਗੋਚਰ, ਜਿਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਮਿਹਰਵਾਨ ਸਹਿਬ ਮਿਹਰਵਾਨ, ਜੀ ਸਗਲ ਕਉ ਦੇ ਦਾਨ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਤੈਨੂੰ ਰੱਖੂਗਾ ਸਿਰਜਣਹਾਰਾ। ਕਾਤੋਂ ਤੂੰ ਐਵੇਂ ਡੋਲੇ ਪ੍ਰਾਣੀਆਂ, ਤੈਨੂੰ ਰੱਖੂਗਾ ਸਿਰਜਣਹਾਰ, ਐਵੇਂ ਤੂੰ ਕਾਤੋਂ ਡੋਲੇ ਪ੍ਰਾਣੀਆਂ। तुद राखेगा सिरजन जे न पदैस तू किया सोई दे तार। साहब श्री गुरु गुरु ग्रंथ साहिब महाराज जी की महान कृपा रहमत का सदका सानू सब नू जिंदगी दे कुछ अमोलक स्वास कुछ घड़ियाँ कुछ समा चवर तख्त दे मालक गुरबाणी के बोहित कलयुग दे जहाज दो जहाना दे वाली खंडा ब्रह्मंडा दे मालक साहब श्री गुरु गुरु ग्रंथ साहिब महाराज जी की हजूरी विच बैठ के हरी जस हरी कीर्तन की हाजरी भरन का सुभागा समा प्राप्त होया। सारी संगत एक बारी गज के बोलो सतनाम श्री वाहेगुरु। जो विचार अज असी शुरू की है मेहरवान साहब मेहरवान साहब मेरा मेहरवान जी सगल को दे दान तू काहे डोले प्राणियां तुद राखेगा सिजनहार जिन पदैस तू किया सोई दे आधार। जिस परमेशर ने जीवनू पैदा किया है उसके पालन पोषण वास्ते सब कुछ बख्शा उसने आप दित्तियां ने, पर कलयुग के समय दे विच जदों किसी दे कोल माया आ जाती है वो माया दे हंकार विच परमेशर नूं भुल जाता है तो यह सोचना शुरू कर दिंदा है कि जो कुछ मैं दुनिया नूं दे रहा मैं ही इत्थों दा राजा हाँ। सतगुरां दी बाणी भी फरमान करती है हर जीव हंकार ना भावे बेदकूक सुनावे। परमेशर नूं हंकार चंगा नहीं लगता। वेद शास्त्र कुरान अंजील गुरु ग्रंथ साहिब गीता रामायण सब ग्रंथ यही इंसान नूं समत बख्शिश करते हैं कि परमेशर नूं हंकार चंगा नहीं लगता। माया होई नागनी जगत रही लपटाए माया नागनी बन के चिंबड़ जाती है। ऐसा ही कदे अमृतसर जिले के पट्टी शहर का रहने वाला दुनी चंद सेठ जिस दे कोल माया बहुत सी पर घर दे विच पंज लड़कियां सन पंज धीआं सन परमेश्वर दे कोलों पुत्र दी मंग करदा सी पर पुत्र प्राप्त नहीं होया ते कहना कि रब नां दी कोई चीज़ ही नहीं है क्योंकि जे रब हुंदा ते मैनूं पुत्र ना देंदा। मैं बहुत जगह ते अरदासां कीतियां ने बेनतियां कीतियां ने तां वी मैनूं पुत्र दी दात प्राप्त नहीं होई। इहदी सब तों छोटी बच्ची जो कि अपने नानके पिंड रहिंदी सी सतसंगत करदी है ते सतसंगत विच जदों इंसान चल के जांदा है हौली हौली संगत दा रंग उस नूं चढ़ना शुरू हो जांदा है। वडभागी साध संग प्राप्त तिन भेटत दुरमत खोई बुरी मत दूर हो जाती है नाम का रंग चढ़ जाता है क्योंकि सतसंगत विच आ के इंसान रंग लगता लगता लग जाता रंग लगता लगता लग जाता संगत विच आइए बई रंग लगता लगता लग जांदा रंग लगता लगता लग जांदा रंग लगता लगता लग जांदा संगत दा रंग चढ़िया सी ते अज साध संगत जी अपने पिंड आई हुई पट्टी शहर विच अपने पिता दे घर उधर पिता नू ਮਾਇਆ ਦਾ ਇੰਨਾ ਹੰਕਾਰ ਸੀ ਕਿ ਉਹ ਮਾਇਆ ਦੇ ਹੰਕਾਰ ਦੇ ਵਿੱਚ ਕ੍ਰੋਧ ਦੇ ਵਿੱਚ ਆਣ ਕੇ ਪਰਮੇਸ਼ੁਰ ਨੂੰ ਭੁੱਲ ਗਿਆ। ਕਹਿੰਦਾ ਪਰਮੇਸ਼ੁਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਪੱਟੀ ਸ਼ਹਿਰ ਦਾ ਦੁਨੀ ਚੰਦ ਲਾਲਾ ਮਾਇਆ ਦਾ ਹੰਕਾਰੀ ਹੋ ਗਿਆ। ਪੱਟੀ ਸ਼ਹਿਰ ਦਾ ਦੁਨੀ ਚੰਦ ਲਾਲਾ ਮਾਇਆ ਦਾ ਹੰਕਾਰੀ ਹੋ ਚਿੰਬੜਿਆ ਹੈ। ਅਤੇ ਇੱਕ ਦਿਨ ਘਰ ਦੇ ਵਿੱਚ ਆਪਣੀਆਂ ਪੰਜੇ ਲੜਕੀਆਂ ਬੁਲਾ ਲਈਆਂ, ਆਪਣੀ ਪਤਨੀ ਨੂੰ ਬੁਲਾ ਲਿਆ, ਬਿਠਾ ਕੇ ਪੁੱਛਣਾ ਕੀਤਾ। ਕਹਿਣ ਲੱਗਾ ਆਪਣੀ ਪਤਨੀ ਨੂੰ ਕਿਸ ਦਾ ਦਿੱਤਾ ਖਾਂਦੀਆਂ ਹੋ ਤੁਸੀਂ? ਪਤਨੀ ਕਹਿਣ ਲੱਗੀ, ਪਤੀ ਦੇਵ ਜੀ ਸਭ ਕੁਛ ਤੁਸੀਂ ਲਿਆਣ ਕੇ ਦਿੰਦੇ ਹੋ, ਰਾਸ਼ਨ ਪਾਣੀ ਤੁਸੀਂ ਲੈ ਕੇ ਆਉਂਦੇ, ਕੱਪੜਾ ਲੀੜਾ ਤੁਸੀਂ ਲੈ ਕੇ ਆਉਂਦੇ ਹੋ। ਵੱਡੀ ਲੜਕੀ ਨੂੰ ਪੁੱਛਿਆ, ਉਸਨੇ ਵੀ ਇਹੀ ਕਹਿਣਾ, ਪਿਤਾ ਜੀ ਤੁਸੀਂ ਸਭ ਕੁਛ ਲੈ ਕੇ ਆਉਂਦੇ, ਤੁਹਾਡਾ ਦਿੱਤਾ ਖਾਣੇ। ਦੂਸਰੀ ਨੇ ਵੀ, ਤੀਸਰੀ ਨੇ ਵੀ, ਚੌਥੀ ਨੇ ਵੀ। ਵਾਰੀ ਆ ਗਈ ਸਭ ਤੋਂ ਛੋਟੀ ਦੀ, ਜਿਸ ਨੂੰ ਸਤਸੰਗਤ ਦਾ ਰੰਗ ਲੱਗਿਆ ਹੋਇਆ ਸੀ। ਅੱਜ ਸਤਸੰਗਤ ਦਾ ਰੰਗ ਸੀ, ਸੱਚ ਦੇ ਮਾਰਗ 'ਤੇ ਚੱਲਣ ਦਾ ਉਪਦੇਸ਼ ਸੁਣਿਆ ਹੋਇਆ ਸੀ। ਪਿਤਾ ਜੀ ਨੂੰ ਕਹਿਣ ਲੱਗੀ, ਪਿਤਾ ਜੀ ਸੱਚ ਦੱਸਾਂ? ਦੁਨੀ ਚੰਦ ਸੇਠ ਕਹਿਣ ਲੱਗਾ, ਮੈਂ ਹੋਰ ਝੂਠ ਪੁੱਛਦਾ? ਬਾਕੀਆਂ ਨੇ ਕਿਹੜਾ ਝੂਠ ਬੋਲਿਆ? ਕਹਿੰਦੇ ਸੱਚ ਸੁਣਨਾ ਬੜਾ ਔਖਾ ਹੈ, ਕਿਉਂਕਿ ਸਾਧ ਸੰਗਤ ਜੀ ਸੱਚ 'ਤੇ ਪਹਿਰਾ ਦੇਣਾ ਬਹੁਤ ਕਠਿਨ ਹੈ, ਸੱਚ 'ਤੇ ਚੱਲਣਾ ਬੜਾ ਔਖਾ ਹੈ। ਜੇ ਪ੍ਰਹਲਾਦ ਵਰਗਿਆਂ ਨੂੰ ਸੱਚ 'ਤੇ ਚੱਲਣਾ ਪਿਆ, ਪਿਤਾ ਹਰਨਾਕਸ਼ ਵਰਗੇ ਕਹਿੰਦੇ ਸੀ, ਹਰੇ ਹਰਨਾਕਸ਼ ਮਰੇ ਹਰਨਾਕਸ਼ ਨਾਮ ਲਓ, ਕਹਿਣ ਲੱਗੇ, ਨਹੀਂ ਮੈਂ ਤਾਂ ਸਿਰਫ ਉਸ ਰਾਮ ਦਾ ਨਾਮ ਜਪਣਾ ਹੈ। ਪ੍ਰਹਲਾਦ ਦੀ ਮਾਤਾ ਨੇ ਵੀ ਕਹਿ ਦਿੱਤਾ ਸੀ, ਕੋਈ ਗੱਲ ਨਹੀਂ, ਰਾਮ ਦੇ ਵਿੱਚ ਕਹਿਣ 'ਚ ਕੀ ਹਰਜ ਹੈ, ਜਾਂ ਹਰਨਾਕਸ਼ ਕਹਿਣ ਦੇ ਵਿੱਚ ਕੀ, ਤੇਰਾ ਪਿਤਾ ਜੋ ਕਹਿੰਦਾ, ਕਹਿੰਦੇ ਨਹੀਂ, ਮੈਂ ਸੱਚ ਦੇ ਮਾਰਗ 'ਤੇ ਚੱਲਣਾ। ਛੋਟੇ ਸਾਹਿਬਜ਼ਾਦਿਆਂ ਨੂੰ ਵੀ ਸਰਹੰਦ ਦੀ ਕਚਹਿਰੀ ਦੇ ਵਿੱਚ ਸੂਬਾ ਸਰਹੰਦ ਬਥੇਰੇ ਲਾਲਚ ਦਿੰਦਾ, ਕਹਿੰਦਾ ਬੱਚਿਓ ਮੇਰਾ ਕਹਿਣਾ ਅਜੇ ਵੀ ਮੰਨ ਲਓ, ਮੈਂ ਤੁਹਾਨੂੰ ਰਾਜ ਤਖਤ ਦੇ ਦਿਆਂਗਾ, ਵੱਡੇ ਘਰਾਂ ਦੇ ਵਿੱਚ ਤੁਹਾਡੇ ਵਿਆਹ ਹੋ ਜਾਣਗੇ, ਬੜੇ ਲਾਲਚ ਦਿੰਦਾ। ਪਰ ਛੋਟੇ ਸਾਹਿਬਜ਼ਾਦਿਆਂ ਨੇ ਵੀ ਇਹੀ ਬਚਨ ਅੱਗੋਂ ਕਿ ਸਾਨੂੰ ਧਰਮ ਪਿਆਰਾ ਲੱਗਦਾ, ਜਾਨ ਬਿਲਕੁਲ ਪਿਆਰੀ ਨਹੀਂ ਲੱਗਦੀ। ਧਰੂ ਪ੍ਰਹਲਾਦ ਵਰਗੀਆਂ ਨੇ ਵੀ, ਉਮਰ ਸਭ ਦੀ ਇਹਨਾਂ ਦੀ 7 ਤੋਂ 9 ਸਾਲ ਦੇ ਵਿੱਚ ਹੀ ਸੀ। ਇੱਧਰ ਬੀਬੀ ਰਜਨੀ ਵੀ ਆਪਣੇ ਪਿਤਾ ਨੂੰ ਕਹਿਣ ਲੱਗੀ, ਪਿਤਾ ਜੀ ਸੱਚ ਦੱਸਾਂ? ਕਹਿੰਦੇ ਹਾਂ ਮੈਂ ਸੱਚ ਹੀ ਪੁੱਛ ਰਿਹਾ। ਕਹਿੰਦੀ ਸੱਚ ਤਾਂ ਕੁਛ ਇਸ ਤਰ੍ਹਾਂ ਹੈ, ਜਿਹੜਾ ਸਾਰੀ ਦੁਨੀਆ ਨੂੰ ਪਾਲਦਾ ਮੈਂ ਉਹਦਾ ਦਿੱਤਾ ਖਾਂਦੀ ਬਾਬਲਾ, ਜਿਹੜਾ ਸਾਰੀ ਦੁਨੀਆ ਗੁਰਬਾਣੀ ਦਾ ਜੋ ਫੈਸਲਾ ਹੈ, ਕਾਹੇ ਰੇ ਮਨ ਚਿਤਵੈ ਉਦਮ ਜਾਂ ਐਰ ਹਰ ਜੀਓ ਪਰਿਆ, ਸੈਲ ਪੱਥਰ ਮੈਂ ਜੰਤੂ ਪਾਈ ਤਾਂ ਘਰ ਜਿਕਾ ਕੇ ਕਰ ਤਰਿਆ। ਜੋ ਪਰਮੇਸ਼ਰ ਪੱਥਰਾਂ ਦੇ ਵਿੱਚ ਵੀ ਰਿਜਕ ਪਹੁੰਚਾਉਂਦਾ ਹੈ, ਉਹ ਸਭ ਜੀਆਂ ਨੂੰ ਆਪ ਹੀ ਪਾਲਦਾ ਹੈ। ਇਹ ਗੱਲ ਸੁਣ ਕੇ ਦੁਨੀ ਚੰਦ ਸੇਠ ਗੁੱਸੇ ਦੇ ਵਿੱਚ ਆ ਗਿਆ, ਅੱਗ ਬੁੱਲਾ ਹੋ ਗਿਆ। ਕਹਿੰਦਾ, ਜੇ ਪਰਮੇਸ਼ਰ ਦਾ ਦਿੱਤਾ ਖਾਂਦੇ ਮੈਂ ਦੇਖ ਲੈਣਾ, ਹੁਣ ਕਿਵੇਂ ਪਰਮੇਸ਼ਰ ਦਾ ਦਿੱਤਾ ਖਾਂਦੀ। ਆਪਣੇ ਨੌਕਰ ਉਸ ਵੇਲੇ ਬੁਲਾ ਲਏ, ਲਾਗੀ ਨੂੰ ਬੁਲਾ ਲਿਆ। ਉਹਨਾਂ ਸਮਿਆਂ ਦੇ ਵਿੱਚ ਲਾਗੀ ਲੋਕ ਲੜਕੀਆਂ ਦਾ ਵਰ ਲੱਭ ਕੇ ਲਿਆਉਂਦੇ ਸਨ। ਲਾਗੀਆਂ ਨੂੰ ਬੁਲਾ ਕੇ ਕਹਿਣ ਲੱਗਾ, ਜਿੰਨਾ ਮਾੜਾ ਵਰ ਲੱਭ ਕੇ ਲਿਆਓਗੇ ਓਨੇ ਜ਼ਿਆਦਾ ਤੁਹਾਨੂੰ ਪੈਸੇ ਦਿੱਤੇ ਜਾਣਗੇ। ਅੱਜ ਦਾ ਸਮਾਂ ਹੈ ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਵੇਲਾ ਪੈ ਪੈਸੋਇਆ। ਬੁਰੇ ਕੰਮ ਵਾਸਤੇ ਬੰਦਾ ਭੱਜਿਆ ਜਾਂਦਾ, ਪੈਸਾ ਮਿਲਣਾ ਚਾਹੀਦਾ। ਲਾਗੀ ਲੋਕ ਤੁਰ ਪਏ। ਲੱਭਦਿਆਂ ਲੱਭਦਿਆਂ ਇੱਕ ਨਗਰ ਦੇ ਬਾਹਰ ਕੱਚਾ ਕੋਠਾ ਜਿਸ ਦੇ ਉੱਪਰ ਛੱਤ ਨਹੀਂ ਸੀ, ਉਸ ਦੇ ਵਿੱਚ ਇੱਕ ਕੋਹੜੀ ਦੇ ਰੋਣ ਦੀ ਆਵਾਜ਼ ਆਈ। ਹਾਏ ਕਰਲਾਟਾਂ ਪੈਂਦੀਆਂ ਨੇ, ਜਾ ਕੇ ਦੇਖਿਆ, ਸਰੀਰ ਦੇ ਵਿੱਚੋਂ ਖੂਨ ਵਗਦਾ ਹੈ, ਸਰੀਰ ਦੇ ਵਿੱਚੋਂ ਪਾਣੀ ਵਗ ਰਿਹਾ ਹੈ, ਮੱਖੀਆਂ ਬੈਠ ਰਹੀਆਂ ਨੇ। ਹਾਏ ਕਰਲਾਟਾਂ ਪਾਉਂਦਾ ਹੈ। ਇਹਨਾਂ ਨੇ ਉਸ ਕੋਹੜੀ ਨੂੰ ਚੁੱਕਿਆ ਅਤੇ ਲਿਆਣ ਕੇ ਪੱਟੀ ਸ਼ਹਿਰ ਦੁਨੀ ਚੰਦ ਸੇਠ ਦੇ ਘਰ ਲਿਆਣ ਦਿੱਤਾ। ਕਹਿਣ ਲੱਗੇ, ਲਓ ਸੇਠ ਜੀ, ਤੁਸੀਂ ਕਹਿ ਰਹੇ ਸਭ ਤੋਂ ਮਾੜਾ ਵਾਰ ਲੱਭ ਕੇ ਲਿਆਓ, ਇਸ ਤੋਂ ਮਾੜਾ ਵਾਰ ਦੁਨੀਆਂ 'ਤੇ ਕੋਈ ਨਹੀਂ ਲੱਭ ਸਕਦਾ। ਦੁਨੀ ਚੰਦ ਸੇਠ ਨੇ ਖੁਸ਼ ਹੋ ਕੇ ਉਹਨਾਂ ਨੂੰ ਮਾਇਆ ਦਿੱਤੀ ਅਤੇ ਉੱਧਰੋਂ ਸ਼ਾਦੀ ਦਾ ਬੰਦੋਬਸਤ ਕਰਵਾ ਦਿੱਤਾ। ਪੰਡਿਤ ਨੇ ਆਣ ਕੇ ਫੇਰੇ ਰਚਾ ਦਿੱਤੇ। ਉੱਧਰ ਬੀਬੀ ਰਜਨੀ ਨੂੰ ਉਸ ਦੀਆਂ ਭੈਣਾਂ, ਉਸ ਦੀ ਮਾਂ ਕਹਿੰਦੀ, ਕੋਈ ਗੱਲ ਨਹੀਂ, ਅਜੇ ਵੀ ਕੁਛ ਨਹੀਂ ਵਿਗੜਿਆ, ਤੂੰ ਅਜੇ ਵੀ ਕਹਿ ਦੇ ਮੈਂ ਪਿਤਾ ਜੀ ਤੇਰਾ ਦਿੱਤਾ ਖਾਂਦੀ ਹਾਂ। ਕਹਿੰਦੀ, ਨਹੀਂ, ਜੋ ਸੱਚ ਬੋਲਿਆ ਹੈ ਪਰਮੇਸ਼ਰ ਆਪ ਰੱਖਣਹਾਰਾ ਹੈ, ਮੈਂ ਸੱਚ ਦੇ ਮਾਰਗ 'ਤੇ ਚੱਲਣਾ ਹੈ। ਤੋ ਸਾਧ ਸੰਗਤ ਹੁਣ ਰਜਨੀ ਦੇ ਫੇਰੇ ਰਚਾ ਦਿੱਤੇ ਜਾਂਦੇ ਨੇ। ਉਹਨਾਂ ਸਮਿਆਂ ਦੇ ਵਿੱਚ ਕੋਠਿਆਂ 'ਤੇ ਬੈਠ ਕੇ ਲੋਕ ਫੇਰੇ ਦੇਖਦੇ ਸਨ, ਪੰਡਿਤ ਜੀ ਲੋਕ ਫੇਰੇ ਕਰਾਉਂਦੇ ਸਨ। ਸਭ ਤੋਂ ਪਹਿਲਾਂ ਆਨੰਦ ਕਾਰਜ ਬੀਬੀ ਵੀਰੋ ਦੇ ਹੋਏ ਨੇ, ਜੋ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਦੀ ਲੜਕੀ ਸੀ। ਉਸ ਤੋਂ ਪਹਿਲਾਂ ਪੰਡਿਤ ਲੋਕ ਹੀ ਫੇਰੇ ਕਰਾਉਂਦੇ ਸੀ। ਬੀਬੀ ਰਜਨੀ ਦੇ ਫੇਰੇ ਹੋਏ, ਉਸ ਤੋਂ ਉਪਰੰਤ ਲੜਕੀ ਦਾ ਡੋਲਾ ਜਦੋਂ ਤੁਰਨ ਲੱਗਦਾ, ਉਹ ਆਪਣੀ ਮਾਂ ਨੂੰ ਮਿਲਦੀ ਹੈ, ਆਪਣੀਆਂ ਭੈਣਾਂ ਨੂੰ ਮਿਲਦੀ ਹੈ। ਜਦੋਂ ਮਾਂ ਦੇ ਕੋਲ ਗਈ, ਮਾਂ ਦੇ ਗਲ ਲੱਗ ਕੇ ਮਿਲੀ ਹੈ, ਮਾਂ ਬਹੁਤ ਰੋਂਦੀ ਹੈ, ਭੈਣਾਂ ਨੂੰ ਮਿਲਦੀ ਹੈ, ਵਾਰੀ ਆ ਗਈ ਪਿਤਾ ਦੀ। ਦੇਖੋ, ਅੱਜ ਗਰੀਬ ਤੋਂ ਗਰੀਬ ਪਿਤਾ ਵੀ ਹੈ, ਆਪਣੀ ਲੜਕੀ ਨੂੰ ਜਿੰਨਾ ਵੀ ਉਹਦੇ ਕੋਲੋਂ ਸਰਦਾ ਪੁੱਜਦਾ ਹੈ, ਔਖਾ ਹੋ ਕੇ ਵੀ ਕੁਛ ਨਾ ਕੁਛ ਦੇਣਾ ਚਾਹੁੰਦਾ ਹੈ, ਤਾਂ ਕਿ ਮੇਰੇ ਘਰੋਂ ਕੰਨਿਆਂ ਚੱਲੀਏ, ਖਾਲੀ ਹੱਥੀ ਨਾ ਜਾਵੇ। ਪਰ ਦੁਨੀ ਚੰਦ ਸੇਠ ਹੰਕਾਰ ਵਿੱਚ ਸੀ। ਬੀਬੀ ਰਜਨੀ ਆਪਣੇ ਪਿਤਾ ਕੋਲ ਜਾ ਕੇ ਮਿਲਣ ਲੱਗੀ ਵੀ ਪਿਤਾ ਗਲ ਵਿੱਚ ਲੈ ਗਿਆ। ਪਿਤਾ ਨੇ ਦੂਜੇ ਪਾਸੇ ਮੂੰਹ ਕਰ ਲਿਆ, ਕਹਿਣ ਲੱਗਾ, ਆਪਣੇ ਪਤੀ ਨੂੰ ਚੁੱਕ ਅਤੇ ਮੇਰੇ ਘਰੋਂ ਬਾਹਰ ਨਿਕਲ ਜਾ। ਤੂੰ ਕਹਿੰਦੀ ਸਾਂ ਮੈਂ ਰੱਬ ਦਾ ਦਿੱਤਾ ਖਾਨੀ, ਦੇਖਦਾ ਹੁਣ ਰੱਬ ਕਿਵੇਂ ਤੈਨੂੰ ਦਿੰਦਾ। ਬੀਬੀ ਰਜਨੀ, ਜਿਸ ਨੂੰ ਗੁਰੂ ਕੀ ਸੰਗਤ ਦਾ ਰੰਗ ਲੱਗਿਆ ਹੋਇਆ ਸੀ, ਕਹਿਣ ਲੱਗੀ, ਪਿਤਾ ਜੀ ਆਪਣੀ ਝੋਲੀ ਅੱਗੇ ਕਰਕੇ ਲੈ, ਮੇਰੀ ਝੋਲੀ ਦੇਖ ਲੈ, ਐਂ ਨਾ ਸੋਚੀ ਕਿਤੇ ਮਾਤਾ ਨੇ ਕੋਈ ਕੰਗਣ ਨਾ ਦੇ ਦਿੱਤੇ ਹੋਣ, ਕੋਈ ਸੋਨਾ ਨਾ ਦਿੱਤਾ, ਭੈਣਾਂ ਨੇ ਕੁਛ ਨਾ ਦਿੱਤਾ ਹੋਵੇ, ਕਿਸੇ ਰਿਸ਼ਤੇਦਾਰਾਂ ਨੇ ਕੁਛ ਦੇ ਨਾ ਦਿੱਤਾ ਹੋਵੇ, ਮੇਰੀ ਝੋਲੀ ਦੇਖ ਲੈ, ਤੇਰੇ ਘਰੋਂ ਖਾਲੀ ਚੱਲੀ ਹਾਂ, ਹੁਣ ਸਿਰਫ ਖਾਵਾਂਗੀ ਤਾਂ ਪਰਮੇਸ਼ਰ ਦਾ ਦਿੱਤਾ ਹੋਇਆ ਹੀ ਖਾਵਾਂਗੀ। ਆਪਣੇ ਪਤੀ ਨੂੰ ਚੁੱਕਣ ਤੋਂ ਪਹਿਲਾਂ ਆਪਣੇ ਪਿਤਾ ਦੇ ਅੱਗੇ ਝੋਲੀ ਫੈਲਾ ਕੇ ਬੀਬੀ ਰਜਨੀ ਇੰਜ ਕਹਿੰਦੀ ਹੈ, ਲੈ ਖਾਲੀ ਝੋਲੀ ਦੇਖ ਬਾਬਲਾ, ਲੈ ਕੇ ਚੱਲੀਆਂ ਮੈਂ ਹੰਝੂਆਂ ਦਾ ਹਾ, ਖਾਲੀ ਝੋਲੀ ਦੇਖ ਬਾਬਲਾ, ਲੈ ਕੇ ਚੱਲੀਆਂ ਮੈਂ ਹੰਝੂਆਂ ਦਾ ਹਾ। ਬਾਬਲਾ ਚ ਹੋਕਾ ਵੀ ਨਾ ਦਿੱਤਾ ਤੂੰ ਪਿਆ, ਸੂਰ ਬਾਬਲਾ ਅੱਜ ਹੋ ਕਵੀ ਨਾ ਦਿੱਤਾ ਤੂੰ ਪਿਆ ਬਾਬਲਾ ਲੈ ਕੇ ਚੱਲੀਆਂ ਮੈਂ ਹੰਝੂ ਆਂਦਾ ਲੈ ਖਾਲੀ ਚੋਲੀ ਦੇਖ ਬਾਬਲਾ ਲੈ ਕੇ ਚੱਲੀਆਂ ਮੈਂ ਹੰਝੂ ਆਂਦਾ ਜੀ ਤੇਰੇ ਘਰ ਚੋਂ ਸਿਰਫ ਹੰਝੂਆਂ ਦਾ ਹਾਰ ਲੈ ਕੇ ਚੱਲੀ ਹਾਂ ਖਾਲੀ ਝੋਲੀ ਲੈ ਕੇ ਚੱਲੀ ਹਾਂ ਹੁਣ ਮੇਰਾ ਪਰਮੇਸ਼ਰ ਹੀ ਮੈਨੂੰ ਦਿਉ ਪਿਤਾ ਨੇ ਦੂਜੇ ਪਾਸੇ ਮੂੰਹ ਕੀਤਾ ਹੋਇਆ ਸੀ ਆਪਣੀਆਂ ਭੈਣਾਂ ਨੂੰ ਮਿਲਦੀ ਹੈ ਆਪਣੀਆਂ ਸਹੇਲੀਆਂ ਨੂੰ ਮਿਲਦੀ ਹੈ ਭੈਣਾਂ ਅਤੇ ਸਹੇਲੀਆਂ ਕਹਿੰਦੀਆਂ ਰਜਨੀਆਂ ਤੇਰੇ ਪਿਤਾ ਨੇ ਤੇਰੇ ਨਾਲ ਚੰਗਾ ਨਹੀਂ ਕੀਤਾ ਤੇਰੇ ਪਿਤਾ ਨੇ ਤੇਰੇ ਨਾਲ ਚੰਗਾ ਨਹੀਂ ਕੀਤਾ ਹੁਣ ਅਸੀਂ ਤੈਨੂੰ ਕਿੱਥੇ ਮਿਲਾਂਗੀਆਂ ਕਿਉਂਕਿ ਤੇਰੇ ਤਾਂ ਸਹੁਰੇ ਘਰ ਦਾ ਵੀ ਪਤਾ ਨਹੀਂ ਵੀ ਹੁਣ ਕਿੱਥੇ ਆਪਣੇ ਪਤੀ ਨੂੰ ਲੈ ਕੇ ਜਾਏਂਗੀ ਜੇ ਸਹੁਰੇ ਘਰ ਦਾ ਪਤਾ ਹੋਵੇ ਅਸੀਂ ਉੱਥੇ ਜਾ ਕੇ ਤੈਨੂੰ ਮਿਲ ਆਉਂਦੀਆਂ ਸਾਨੂੰ ਐਂ ਦੱਸ ਵੀ ਹੁਣ ਤੈਨੂੰ ਅਸੀਂ ਕਿੱਥੇ ਮਿਲਾਂਗੀਆਂ ਅਤੇ ਬੀਬੀ ਰਜਨੀ ਆਪਣੇ ਹਿਰਦੇ ਨੂੰ ਪੱਕਾ ਕਰਕੇ ਆਪਣੀਆਂ ਸਹੇਲੀਆਂ ਨੂੰ ਇਉਂ ਕਹਿੰਦੀ ਹੈ ਸੁਖੀ ਵਸੋ ਧਰਮ ਦਿਓ ਪੈਣੋ ਅੱਜ ਨੇ ਮੇਲ ਅਖੀਰਾਂ ਦੇ ਸੁਖੀ ਵਸੋ ਧਰਮ ਦਿਓ ਪੈਣੋ ਅੱਜ ਨੇ ਮੇਲ ਅਖੀਰਾਂ ਦੇ ਤਕਦੀਰਾਂ ਦੇ ਗਈ ਅਮੀਰੀ ਆਈ ਗਰੀਬੀ ਸੌਦੇ ਨੇ ਤਕਦੀਰਾਂ ਦੇ ਸੋ ਧਰਮ ਦਿਓ ਪੈਣੋ ਅੱਜ ਨੇ ਮੇਲ ਅਖੀਰਾਂ ਦੇ ਸੁਖੀ ਵਸੋ ਧਰਮ ਦਿਓ ਪੈਣੋ ਅੱਜ ਨੇ ਮੇਲ ਅਖੀਰਾਂ ਦੇ ਅੱਜ ਅਖੀਰਾਂ ਦੇ ਮੇਲ ਨੇ ਬੀਬੀ ਰਜਨੀ ਅੱਜ ਆਪਣੀਆਂ ਸਹੇਲੀਆਂ ਨੂੰ ਕਹਿਣਾ ਕਰਦੀ ਜੇ ਪਰਮੇਸ਼ਰ ਨੇ ਭਾਣਾ ਵਰਤਾਇਆ ਫਿਰ ਕਿਤੇ ਮੇਲ ਹੋ ਜਾਣਗੇ ਤੁਸੀਂ ਹੁਣ ਆਓ ਮੇਰੇ ਪਤੀ ਦਾ ਟੋਕਰਾ ਮੇਰੇ ਸਿਰ 'ਤੇ ਚੁਕਾ ਦਿਓ ਰਜਨੀ ਦੀਆਂ ਸਹੇਲੀਆਂ ਉਸ ਦੀਆਂ ਭੈਣਾਂ ਜਦੋਂ ਰਜਨੀ ਦੇ ਪਤੀ ਦਾ ਟੋਕਰਾ ਰਜਨੀ ਦੇ ਸਿਰ 'ਤੇ ਰੱਖਣ ਲੱਗਦੀਆਂ ਨੇ ਉਹਨਾਂ ਦੀਆਂ ਭੁੱਬਾਂ ਨਿਕਲ ਜਾਂਦੀਆਂ ਨੇ ਮਾਂ ਵੀ ਰੋਂਦੀ ਹੈ ਸਾਰੇ ਲੋਕ ਵੀ ਰੋਂਦੇ ਨੇ ਖੈਰ ਸਹੇਲੀਆਂ ਨੇ ਉਸ ਦੇ ਪਤੀ ਦਾ ਟੋਕਰਾ ਚੁੱਕ ਕੇ ਰਜਨੀ ਦੇ ਸਿਰ 'ਤੇ ਰੱਖ ਦਿੱਤਾ ਰਜਨੀ ਆਪਣੇ ਬਾਬਲ ਦੇ ਘਰ 'ਚੋਂ ਬਾਹਰ ਨਿਕਲੀ ਘਰ ਦੀਆਂ ਬਰੂਹਾਂ 'ਚੋਂ ਬਾਹਰ ਨਿਕਲਦੀ ਹੈ, ਗਲੀ ਦੇ ਵਿੱਚ ਤੁਰਨ ਲੱਗਦੀ ਹੈ। ਉਧਰੋਂ ਪਿੰਡਾਂ ਦੇ ਲੋਕ ਕੋਠਿਆਂ 'ਤੇ ਚੜ੍ਹੇ ਹੋਏ ਨੇ, ਗਲੀ ਦੀ ਤਰਫ ਦੇਖ ਰਹੇ ਨੇ ਕਿ ਅੱਜ ਇਸ ਬੀਬੀ ਨਾਲ ਬਹੁਤ ਮਾੜਾ ਹੋਇਆ। ਇੱਥੋਂ ਤੱਕ ਉਸ ਸਮੇਂ ਦਾ ਸੀਨ ਸੀ ਕਿ ਸਾਧ ਸੰਗਤ ਜੀ, ਲੋਕ ਤਾਂ ਰੋਂਦੇ ਹੀ ਰੋਂਦੇ ਸੀ, ਗਲੀਆਂ ਦੇ ਕੱਖ ਵੀ ਰੋਣ ਲੱਗ ਪਏ। ਕੱਖ ਰੋਂਦੇ ਗਲੀਆਂ ਦੇ, ਜਿੱਥੋਂ ਦੀ ਰਜਨੀ ਲੰਘਦੀ ਜਾਵੇ। ਰੋਂਦੇ ਗਲੀਆਂ ਦੇ, ਜਿੱਥੋਂ ਦੀ ਰਜਨੀ ਲੰਘਦੀ ਜਾਵੇ। ਰਜਨੀ ਲੰਘਦੀ ਜਾਂਦੀ ਹੈ, ਉੱਥੇ ਗਲੀਆਂ ਦੇ ਕੱਖ ਵੀ ਰੋਂਦੇ ਨੇ, ਤੁਰੀ ਜਾਂਦੀ ਹੈ, ਪਿੰਡ ਤੋਂ ਬਾਹਰ ਚਲੀ ਜਾਂਦੀ ਹੈ, ਰਸਤਾ ਮੁੱਕਦਾ ਜਾਂਦਾ ਹੈ। ਪਰ ਇਸ ਬੀਬੀ ਨੂੰ ਇਹ ਨਹੀਂ ਪਤਾ ਕਿ ਮੈਂ ਹੁਣ ਜਾਣਾ ਕਿੱਥੇ ਹੈ। ਕੋਈ ਧੀ ਭੈਣ ਘਰੋਂ ਸਹੁਰਿਆਂ ਦੇ ਪਿੰਡ ਨੂੰ ਤੁਰਦੀ, ਉਸਨੂੰ ਪਤਾ ਹੈ ਕਿ ਮੈਂ ਅੱਜ ਆਪਣੇ ਸਹੁਰਿਆਂ ਦੇ ਘਰ ਜਾਣਾ, ਪਰ ਬੀਬੀ ਰਜਨੀ ਨੂੰ ਇਹ ਨਹੀਂ ਪਤਾ ਮੈਂ ਆਪਣੇ ਪਤੀ ਨੂੰ ਲੈ ਕੇ ਕਿੱਥੇ ਜਾਣਾ। ਤੁਰਦਿਆਂ ਤੁਰਦਿਆਂ ਸ਼ਾਮ ਪੈ ਜਾਂਦੀ ਹੈ। ਇੱਕ ਨਗਰ ਦੇ ਬਾਹਰ, ਪਿੰਡ ਦੇ ਬਾਹਰ, ਇੱਕ ਸੰਘਣੇ ਦਰਖਤ ਦੇ ਥੱਲੇ ਆਪਣੇ ਪਤੀ ਦੇ ਟੋਕਰੇ ਨੂੰ ਰੱਖ ਦਿੰਦੀ ਹੈ ਅਤੇ ਕਿਸੇ ਘਰ ਦੇ ਵਿੱਚੋਂ ਪ੍ਰਸ਼ਾਦਾ ਮੰਗਣ ਤੁਰ ਪੈਂਦੀ ਹੈ। ਇੱਕ ਸੇਠ ਦੀ ਧੀ ਹੋ ਕੇ ਅੱਜ ਘਰਾਂ ਦੇ ਵਿੱਚੋਂ ਪ੍ਰਸ਼ਾਦਾ ਮੰਗਣਾ ਬੜਾ ਔਖਾ ਹੈ, ਪਰ ਸਾਧ ਸੰਗਤ ਜੀ, ਮੰਗਣਾ ਕੋਈ ਸੌਖਾ ਨਹੀਂ, ਇਨਸਾਨ ਨੂੰ ਮਜਬੂਰੀ ਮੰਗਾਉਂਦੀ ਹੈ। ਮੰਗਣਾ ਕੋਈ ਸੌਖਾ ਨਹੀਂ, ਕਰਦੀ ਮਜਬੂਰ ਗਰੀਬੀ। ਮੰਗਣਾ ਕੋਈ ਸੌਖਾ ਨਹੀਂ, ਕਰਦੀ ਮਜਬੂਰ ਗਰੀਬੀ। ਕੋਈ ਸੌਖਾ ਨਹੀਂ ਬਈ
ਮਜਬੂਰ
ਮੰਗਣਾ ਕੋਈ ਸੌਖਾ ਨਹੀਂ ਬਈ ਕਰਦੀ ਮਜਬੂਰ ਗਰੀਬੀ ਗਰੀਬੀ ਮਜਬੂਰ ਕਰਦੀ ਹੈ ਬੰਦੇ ਨੂੰ ਮੰਗਣ 'ਤੇ ਪਰ ਬੀਬੀ ਰਜਨੀ ਇੱਕ ਸੇਠ ਦੀ ਧੀ ਹੋ ਕੇ ਹੁਣ ਮੰਗਣਾ ਵੀ ਨਹੀਂ ਆਉਂਦਾ ਪ੍ਰਸ਼ਾਦਾ ਮੰਗਦੀ ਹੈ ਪ੍ਰਸ਼ਾਦਾ ਲੈ ਕੇ ਆਉਂਦੀ ਹੈ ਆਪਣੇ ਪਤੀ ਨੂੰ ਖਵਾਉਂਦੀ ਹੈ ਮੂੰਹ ਦੇ ਵਿੱਚ ਬੁਰਕੀਆਂ ਪਾਉਂਦੀ ਹੈ ਅਤੇ ਸਾਧ ਸੰਗਤ ਜੀ ਦੂਜੇ ਪਾਸੇ ਪਤੀ ਵੀ ਹੈਰਾਨ ਹੈ ਕਹਿਣ ਲੱਗਾ ਰਜਨੀ ਤੇਰੇ ਪਿਤਾ ਨੇ ਚੰਗਾ ਨਹੀਂ ਕੀਤਾ ਤੇਰਾ ਇੰਨਾ ਸੁੰਦਰ ਸਰੂਪ ਹੈ ਪਿੰਗਲੇ ਦੇ ਨਾਲ ਤੈਨੂੰ ਵਿਆਹ ਦਿੱਤਾ ਹੈ ਮੇਰਾ ਇਹ ਕੋਹੜ ਦਾ ਰੋਗ ਜਿਹੜਾ ਹੈ ਹਟਣਾ ਨਹੀਂ ਹੈ ਇਸ ਕਰਕੇ ਤੂੰ ਦੂਜਾ ਵਿਆਹ ਕਰਾ ਲੈ ਆਪਣੇ ਪਤੀ ਦੇ ਮੂੰਹ ਦੇ ਅੱਗੇ ਹੱਥ ਦੇਣ ਦੀ ਕਹਿੰਦੀ ਐਸੀ ਗੱਲ ਨਹੀਂ ਕਰਨੀ ਮੇਰੇ ਪਤੀ ਪਰਮੇਸ਼ਰ ਹੋ ਜੋ ਕੁਛ ਮੇਰੀ ਤਕਦੀਰ ਵਿੱਚ ਸੀ ਉਹ ਮੈਨੂੰ ਮਿਲ ਗਿਆ ਪਰ ਪਿੰਗਲਾ ਪਤੀ ਬਾਰ ਬਾਰ ਬੀਬੀ ਰਜਨੀ ਨੂੰ ਇੰਜ ਕਹਿ ਰਿਹਾ ਸੀ ਮੈਨੂੰ ਛੱਡ ਦੇ ਰਜਨੀਏ ਨੀ ਕੋੜ ਨੀ ਹਟਣਾ ਕੋੜ ਨੀ ਹਟਣਾ ਛੱਡ ਦੇ ਰਜਨੀਏ ਨੀ ਕੋੜ ਨੀ ਹਟਣਾ ਕੋੜ ਨੀ ਹਟਣਾ ਕਹਿ ਰਿਹਾ ਸੀ ਬੀਬੀ ਰਜਨੀ ਕਹਿੰਦੀ ਸਭ ਪਰਮੇਸ਼ਰ ਦੀ ਦੇਣ ਹੈ ਗੁਰੂ ਮਹਾਰਾਜ ਨੇ ਤੁਹਾਨੂੰ ਠੀਕ ਕਰ ਦੇਣਾ ਅਸੀਂ ਉਸ ਦੇ ਅੱਗੇ ਅਰਦਾਸਾਂ ਕਰਦੇ ਹਾਂ ਉਸ ਦੇ ਅੱਗੇ ਬੇਨਤੀਆਂ ਕਰਦੇ ਹਾਂ ਸਵੇਰ ਹੁੰਦੀ ਹੈ ਫਿਰ ਘਰ ਦੇ ਵਿੱਚ ਪ੍ਰਸ਼ਾਦਾ ਮੰਗਣ ਘਰੋ ਘਰੀ ਤੁਰ ਪੈਂਦੀ ਹੈ ਪਰ ਫਿਰ ਵੀ ਪਰਮੇਸ਼ਰ ਨੂੰ ਮਿਹਣਾ ਨਹੀਂ ਦਿੱਤਾ ਅੱਜ ਦਾ ਇਨਸਾਨ ਸੋਚ ਲੈਂਦਾ ਮੈਨੂੰ ਆਹ ਚੀਜ਼ ਨਹੀਂ ਮਿਲੀ ਪਰਮੇਸ਼ਰ ਦੇ ਪਤਾ ਨਹੀਂ ਕੀ ਮਾਂ ਮਾਰ ਦਿੱਤੇ ਨੇ ਪਰ ਬੀਬੀ ਰਜਨੀ ਦਾ ਇੱਥੋਂ ਤੱਕ ਭਰੋਸਾ ਸੀ ਪਿਆਰਿਓ ਨਾਲੇ ਘਰਾਂ ਦੇ ਵਿੱਚ ਪ੍ਰਸ਼ਾਦਾ ਮੰਗਦੀ ਹੈ ਅਤੇ ਨਾਲੇ ਕਰ ਕਰ ਮੰਗਦੀ ਜਾਵੇ ਨਾਲੇ ਰੱਬ ਦਾ ਸ਼ੁਕਰ ਮਨਾ ਕਰ ਕਰ ਮੰਗਦੀ ਜਾਵੇ ਨਾਲੇ ਰੱਬ ਦਾ ਸ਼ੁਕਰ ਮਨਾਵੇ ਸ਼ੁਕਰ ਮਨਾਵੇ ਨਾਲੇ ਰੱਬ ਦਾ ਸ਼ੁਕਰ ਮਨਾਵੇ ਰੱਬ ਦਾ ਸ਼ੁਕਰ ਮਨਾਵੇ ਨਾਲੇ ਰੱਬ ਦਾ ਸ਼ੁਕਰ ਮਨਾਵੇ ਘਰ ਘਰ ਮੰਗਦੀ ਜਾਵੇ ਨਾਲੇ ਰੱਬ ਦਾ ਸ਼ੁਕਰ ਮਨਾਵੇ ਘਰ ਘਰ ਮੰਗਦੀ ਜਾਵੇ ਨਾਲੇ ਰੱਬ ਦਾ ਸ਼ੁਕਰ ਮਨਾਵੇ ਜਾਂਦੀ ਹੈ ਨਾਲੇ ਰੱਬ ਦਾ ਸ਼ੁਕਰ ਮਨਾਉਂਦੀ ਹੈ ਪਰਮੇਸ਼ਰ ਜੋ ਕੁਛ ਤੂੰ ਕਰ ਰਿਹਾ ਠੀਕ ਕਰ ਰਿਹਾ ਕਦੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਤੱਤੀਆਂ ਤਵੀਆਂ 'ਤੇ ਬੈਠੇ ਨੇ ਅਤੇ ਸਾਧ ਸੰਗਤ ਜੀ ਉੱਥੇ ਮੀਆਂ ਮੀਰ ਵਰਗਿਆਂ ਨੇ ਕਹਿ ਦਿੱਤਾ ਮਹਾਰਾਜ ਇਹ ਕੀ ਭਾਣਾ ਵਰਤ ਰਿਹਾ ਸਤਿਗੁਰੂ ਸਮਾਧੀ ਵਿੱਚ ਲੀਨ ਬੈਠੇ ਨੇ ਮੀਆਂ ਮੀਰ ਕਹਿਣ ਲੱਗਾ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਮੀਆਂ ਮੀਰ ਤੇਰੇ ਪਾਸ ਇੰਨੀ ਪਾਵਰ ਹੈ ਕਹਿੰਦੇ ਸਤਿਗੁਰੂ ਜੀ ਮੈਂ ਰੋਜ਼ ਸੁਖਮਣੀ ਸਾਹਿਬ ਦਾ ਪਾਠ ਕਰਦਾ ਅਤੇ ਉੱਧਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਮੁਸਕਰਾ ਪਏ ਕਹਿਣ ਲੱਗੇ ਜਿਨ੍ਹਾਂ ਨੇ ਸੁਖਮਣੀ ਸਾਹਿਬ ਦੀ ਰਚਨਾ ਕੀਤੀ ਮੁੱਖ 'ਚੋਂ ਉਚਾਰਨ ਕੀਤਾ ਕਿ ਉਹ ਖਾਲੀ ਬੈਠੇ ਨੇ ਮੀਆਂ ਮੀਰ ਅੱਖਾਂ ਮੀਟ ਮੀਆਂ ਮੀਰ ਨੇ ਅੱਖਾਂ ਮੀਟੀਆਂ ਅਤੇ ਸਤਿਗੁਰਾਂ ਨੇ ਇੱਕ ਸਕਿੰਟ ਦੇ ਵਿੱਚ ਆਕਾਸ਼ ਅਤੇ ਧਰਤੀ ਦੇ ਦੋ ਪੋੜ ਜਿਹੜੇ ਸੀ ਉਹ ਬਣਾ ਕੇ ਘੁਮਾ ਦਿੱਤੇ ਤੇ ਮੀਆਂ ਮੀਰ ਹੈਰਾਨ ਹੋ ਗਿਆ, ਕਹਿੰਦਾ ਇੰਨੀ ਤਾਕਤ ਦੇ ਮਾਲਕ ਹੋ ਕੇ ਫਿਰ ਵੀ ਪਰਮੇਸ਼ੁਰ ਦੇ ਭਾਣੇ ਵਿੱਚ ਬੈਠੇ ਹੋ। ਇੱਧਰ ਬੀਬੀ ਰਜਮੀ ਪਰਮੇਸ਼ੁਰ ਦੇ ਭਾਣੇ ਵਿੱਚ ਚੱਲਦੀ ਹੈ। ਕਿਹੜਾ ਮੰਨੂੰਗਾ ਗੁਰੂ ਜੀ ਤੇਰਾ ਪਾਣਾ ਇੱਕ ਤੇਰੇ ਪਿਆਰਿਆਂ ਬਿਨਾ, ਕਿਹੜਾ ਮੰਨੂੰਗਾ ਗੁਰੂ ਜੀ ਤੇਰਾ ਪਾਣਾ ਇੱਕ ਤੇਰੇ ਪਿਆਰਿਆਂ ਬਿਨਾ,
ਕਿਹੜਾ ਮੰਨੂੰਗਾ ਗੁਰੂ ਜੀ ਤੇਰਾ
ਸਕਦਾ ਹੈ ਉਹਨਾਂ ਦੇ ਪਿਆਰਿਆਂ ਤੋਂ ਬਿਨਾਂ। ਪਿਆਰਾ ਬਣਨਾ ਬੜਾ ਔਖਾ ਹੈ, ਭਗਤੀ ਕਰਨੀ ਬੜੀ ਔਖੀ ਹੈ। ਬੀਬੀ ਰਜਨੀ ਇਸ ਤਰ੍ਹਾਂ ਹੀ ਆਪਣੇ ਪਤੀ ਨੂੰ ਟੋਕਰੇ ਨੂੰ ਚੁੱਕਦੀ ਹੈ, ਕਰਦੀ ਕਰਦੀ ਤੁੰਗ ਪਿੰਡ ਦੇ ਕੋਲ ਪਹੁੰਚ ਜਾਂਦੀ ਹੈ, ਅੰਮ੍ਰਿਤਸਰ ਦੇ ਕੋਲ। ਤੁੰਗ ਪਿੰਡ ਦੇ ਕੋਲ ਜਾ ਕੇ ਇੱਕ ਬੇਰੀ ਦੀ ਸੰਘਣੀ ਛਾਂ ਦੇਖੀ, ਉੱਥੇ ਆਪਣੇ ਪਤੀ ਦੀ ਟੋਕਰੀ ਰੱਖ ਦਿੱਤੀ। ਕੋਲ ਛੱਪੜੀ ਸੀ ਪਾਣੀ ਦੀ ਭਰੀ ਹੋਈ, ਟੋਕਰੀ ਰੱਖ ਕੇ ਆਪ ਪਿੰਡ ਵਿੱਚ ਮੰਗਣ ਤੋਂ ਜਾਂਦੀ ਹੈ, ਪ੍ਰਸ਼ਾਦਾ ਮੰਗਣ ਜਾਂਦੀ ਹੈ। ਉਸ ਦੇ ਪਿੱਛੋਂ ਪਿੰਗਲਾ ਪਤੀ ਕੀ ਦੇਖਦਾ ਹੈ ਕਿ ਉੱਥੋਂ ਕਊਏ ਜਿਹੜੇ ਨੇ ਉਹ ਹੰਸ ਬਣ ਕੇ ਜਾਂਦੇ ਨੇ, ਜਦੋਂ ਛੱਪੜੀ ਵਿੱਚ ਨਹਾਉਂਦੇ ਨੇ ਤਾਂ ਹੰਸ ਬਣ ਜਾਂਦੇ ਨੇ। ਸਤਿਗੁਰਾਂ ਦੀ ਐਸੀ ਨਜ਼ਰ ਕਾਗੋਂ ਹੰਸ ਕਰੇ। ਅੱਜ ਦੇਖਦਾ ਹੈ, ਮਨ ਦੇ ਵਿੱਚ ਸੋਚਿਆ ਮੈਂ ਵੀ ਇਸ਼ਨਾਨ ਕਰ ਲਾਂ, ਮੇਰਾ ਸਰੀਰ ਵੀ ਹੋ ਸਕਦਾ ਕੋੜ ਖਤਮ ਹੋ ਜਾਏ। ਇਹ ਸੋਚ ਕੇ ਛੱਪੜੀ ਦੇ ਵਿੱਚ ਗਿਆ ਹੈ, ਇਸ਼ਨਾਨ ਕੀਤਾ ਅਤੇ ਸਾਧ ਸੰਗਤ ਜੀ ਸਰੀਰ ਜਿਹੜਾ ਸੀ ਕੰਚਨ ਵਰਗਾ ਹੋ ਗਿਆ, ਕੰਚਨ ਵਰਗਾ ਸਰੀਰ ਹੋ ਗਿਆ। ਆਪਣੀ ਇੱਕ ਉਂਗਲੀ ਉਸਨੇ ਰਜਨੀ ਨੂੰ ਦਿਖਾਉਣ ਵਾਸਤੇ ਰੱਖ ਲਈ ਤਾਂ ਕਿ ਉਸਨੂੰ ਪਤਾ ਚੱਲ ਜਾਵੇ ਕਿ ਮੈਂ ਹੀ ਉਸਦਾ ਪਤੀ ਹਾਂ। ਉੱਧਰ ਬੀਬੀ ਰਜਨੀ ਘਰ ਘਰ ਮੰਗਦੀ ਫਿਰਦੀ ਹੈ ਅਤੇ ਉਹਨਾਂ ਸਮਿਆਂ ਦੇ ਵਿੱਚ ਖੂਹ ਦੇ ਉੱਪਰੋਂ ਲੜਕੀਆਂ ਪਾਣੀ ਭਰਦੀਆਂ ਨੇ। ਬੀਬੀਆਂ ਨੇ ਪੁੱਛਣਾ ਕੀਤਾ, ਬੀਬੀ ਭੈਣ ਜੇ ਗੁੱਸਾ ਨਾ ਕਰੇ ਤਾਂ ਅਸੀਂ ਇਹ ਪੁੱਛਣਾ ਚਾਹੁੰਦੀਆਂ ਵੀ ਤੂੰ ਕਿਸੇ ਸੇਠ ਦੀ ਲੜਕੀ ਲੱਗਦੀ ਹੈ, ਪਰ ਸਾਨੂੰ ਐਂ ਤਾਂ ਦੱਸਣਾ ਕਰ ਤੂੰ ਮੰਗਣ ਵਾਸਤੇ ਕਿਵੇਂ ਮਜਬੂਰ ਹੋ ਗਈ। ਬੀਬੀ ਰਜਨੀ ਨੇ ਆਪਣੀ ਸਾਰੀ ਕਹਾਣੀ ਉਹਨਾਂ ਬੀਬੀਆਂ ਨੂੰ ਸੁਣਾਉਣੀ ਸ਼ੁਰੂ ਕੀਤੀ ਹੈ ਅਤੇ ਨਾਲ ਦੱਸਦੀ ਹੈ ਕਿ ਮੇਰੀ ਉਹ ਸਹੇਲੀਓ ਮੇਰਾ ਇਹ ਨਾਂ ਹੈ। ਸੁਣੋ ਸਖੀਓ ਸਹੇਲੀਓ ਨੀ ਮੇਰਾ ਤੱਤੜੀ ਦਾ ਰਜਨੀ ਹੈ ਨਾ, ਸਖੀਓ ਸਹੇਲੀਓ ਨੀ ਮੇਰਾ ਤੱਤੜੀ ਦਾ ਰਜਨੀ ਹੈ ਨਾ, ਸਖੀਓ ਸਹੇਲੀਓ ਨੀ ਮੇਰਾ ਤੱਤੜੀ ਦਾ ਰਜਨੀ ਹੈ ਨਾ, ਸੁਣੋ ਸਖੀਓ ਸਹੇਲੀਓ ਨੀ ਮੇਰਾ ਤੱਤੜੀ ਦਾ ਰਜਨੀ ਹੈ ਨਾ। ਮੇਰਾ ਨਾਂ ਰਜਨੀ ਹੈ, ਆਹ ਭਾਣਾ ਮੇਰੇ ਨਾਲ ਵਰਤਿਆ ਹੈ। ਬੀਬੀਆਂ ਨੇ ਰੋਟੀ ਪਾਣੀ ਦਿੱਤਾ ਹੈ, ਕਹਿਣ ਲੱਗੀਆਂ ਬੀਬੀ ਭੈਣ ਸਾਨੂੰ ਮਾਫ਼ ਕਰਨਾ, ਅਸੀਂ ਤੇਰਾ ਦਿਲ ਦਿਖਾਇਆ। ਕਹਿੰਦੀ ਕੋਈ ਗੱਲ ਨਹੀਂ, ਤੁਰਦੀ ਹੋਈ ਆ ਬੇਰੀ ਦੇ ਕੋਲ ਪਹੁੰਚਦੀ ਹੈ। ਆਣ ਕੇ ਕੀ ਦੇਖਦੀ ਹੈ, ਕਿੱਥੇ ਪਤੀ ਨੂੰ ਟੋਕਰੇ ਦੇ ਵਿੱਚ ਬਿਠਾ ਕੇ ਗਈ ਸੀ, ਅੱਜ ਕੀ ਦੇਖਦੀ ਹੈ ਕਿ ਉੱਥੇ ਇੱਕ ਨੌਜਵਾਨ ਸੁੰਦਰ ਟੋਕਰੀ ਨੂੰ ਮੋਦੀ ਮਾਰ ਕੇ ਉੱਪਰ ਬੈਠਾ ਹੋਇਆ। ਬੈਠਾ ਦੇਖ ਕੇ ਹੈਰਾਨ ਹੋ ਗਈ, ਕੌਣ ਹੈ ਤੂੰ? ਪੁੱਛ ਲਿਆ ਅਣ ਕੇ, ਕਹਿਣ ਲੱਗਾ ਮੈਂ ਤੇਰਾ ਪਤੀ ਹਾਂ, ਪਿੰਗਲਾ ਪਤੀ। ਕਹਿੰਦੀ ਨਹੀਂ, ਉਸ ਦਾ ਤਾਂ ਕੋਹੜ ਬਹੁਤ ਜ਼ਿਆਦਾ ਸੀ, ਕਿਵੇਂ ਹਟ ਗਿਆ? ਦੱਸਿਆ ਸਭ ਕੁਛ ਇੱਥੋਂ, ਕਾਂ ਜਿਹੜੇ ਸੀ ਹੰਸ ਬਣ ਕੇ ਜਾ ਰਹੇ ਸੀ, ਮੈਂ ਛੱਪੜੀ ਵਿੱਚ ਇਸ਼ਨਾਨ ਕੀਤਾ, ਮੇਰੀ ਉਂਗਲੀ 'ਤੇ ਅਜੇ ਵੀ ਕੋਹੜ ਹੈਗਾ। ਪਰ ਬੀਬੀ ਮੰਨਦੀ ਨਹੀਂ, ਲਾਗੇ ਦੇ ਜ਼ਿਮੀਂਦਾਰ ਲੋਕ ਵੀ ਇਕੱਠੇ ਹੋ ਗਏ, ਰੌਲਾ ਪੈ ਰਿਹਾ ਸੀ, ਕੋਲੋਂ ਦੀ ਕੋਈ ਗੁਰਸਿੱਖ ਪਿਆਰਾ ਲੰਘ ਰਿਹਾ ਸੀ। ਕਹਿਣ ਲੱਗਾ, ਕਿਉਂ ਲੜਦੇ ਹੋ, ਕੀ ਗੱਲ ਹੈ? ਬੀਬੀ ਰਜਨੀ ਨੇ ਸਾਰੀ ਗੱਲ ਦੱਸੀ। ਕਹਿਣ ਲੱਗੇ, ਤੁਹਾਡਾ ਫੈਸਲਾ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਗੱਦੀ 'ਤੇ, ਇਸ ਸਮੇਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਬੈਠੇ ਨੇ, ਉਹੀ ਕਰ ਸਕਦੇ ਨੇ, ਆਓ ਮੈਂ ਤੁਹਾਨੂੰ ਉਹਨਾਂ ਕੋਲ ਲੈ ਚੱਲਦਾ। ਸਾਰੀ ਸੰਗਤ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਚਰਨਾਂ 'ਚ ਗਈ। ਬੀਬੀ ਰਜਨੀ ਨੇ ਜਾ ਕੇ ਸਤਿਗੁਰਾਂ ਨੂੰ ਸਾਰੀ ਵਿੱਥਿਆ ਸੁਣਾਈ। ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਬੀਬੀ ਚੱਲ ਉਸ ਛੱਪੜੀ ਦੇ ਕਿਨਾਰੇ ਚੱਲਦੇ ਹਾਂ ਜਿੱਥੇ ਤੇਰਾ ਪਤੀ ਠੀਕ ਹੋਇਆ। ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਛੱਪੜੀ ਦੇ ਕਿਨਾਰੇ ਪਹੁੰਚੇ ਅਤੇ ਪਿਆਰੇ ਉਹ ਆਣ ਕੇ ਛੱਪੜੀ ਦੇ ਵਿੱਚੋਂ ਥੋੜ੍ਹਾ ਜਿਹਾ ਪਾਣੀ ਆਪਣੀ ਹਥੇੜੀ 'ਤੇ ਲਿਆ। ਸਤਿਗੁਰਾਂ ਨੇ ਇੱਕ ਸਕਿੰਟ ਵਾਸਤੇ ਅੱਖਾਂ ਮਿਟੀਆਂ ਨੇ ਅਤੇ ਅੱਖਾਂ ਖੋਲ੍ਹਦੇ ਸਾਰੀ ਸਤਿਗੁਰਾਂ ਨੇ ਫਰਮਾਨ ਕੀਤਾ, ਇਹ ਤਾਂ ਨਹੀਂ ਛੱਪੜੀ ਦਾ ਪਾਣੀ, ਇਹ ਤਾਂ ਰਾਮ ਸਰੋਵਰ ਹੈ। ਇਹ ਤਾਂ ਨਹੀਂ ਛੱਪੜੀ ਦਾ ਪਾਣੀ, ਇਹ ਤਾਂ ਰਾਮ ਸਰੋਵਰ ਹੈ। ਛੱਪੜੀ ਦਾ ਪਾਣੀ, ਨਹੀਂ ਛੱਪੜੀ ਦਾ ਪਾਣੀ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪਿਕ ਮਾਤੇ। ਸਤਿਗੁਰਾਂ ਦੀ ਬਾਣੀ ਦਾ ਫਰਮਾਨ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਬੀਬੀ ਇੱਥੋਂ ਤੇਰਾ ਪਤੀ ਹੀ ਠੀਕ ਨਹੀਂ ਹੋਇਆ, ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਇੱਕ ਬਹੁਤ ਵੱਡਾ ਸਰੋਵਰ ਬਣੇਗਾ, ਜਿਸ ਦੇ ਵਿੱਚ ਜੋ ਵੀ ਜੀਵ ਜੋ ਪ੍ਰਾਣੀ ਇਸ਼ਨਾਨ ਕਰੇਗਾ ਉਸ ਦੇ ਸਾਰੇ ਦੁੱਖ ਦਲਿੱਦਰ ਦੂਰ ਹੋ ਜਾਣਗੇ। ਜਿੱਥੇ ਅੱਜ ਹਰਿਮੰਦਰ ਸਾਹਿਬ ਸਰੋਵਰ ਸਥਾਪਿਤ ਹੈ, ਇਸ ਹਰਿਮੰਦਰ ਸਾਹਿਬ ਸਰੋਵਰ ਨੂੰ ਪ੍ਰਗਟ ਕਰਨ ਵਾਲੀ ਇੱਕ ਬੀਬੀ ਭੈਣ ਦੀ ਤਪੱਸਿਆ ਹੈ। ਦੂਜੇ ਪਾਸੇ ਦੁਨੀ ਚੰਦ ਸੇਠ ਦਾ ਕੰਮ ਅੱਜ ਦਿਨੋਂ ਦਿਨ ਡਿੱਗਣਾ ਸ਼ੁਰੂ ਹੋ ਗਿਆ, ਕਿਉਂਕਿ ਘਰ ਦੇ ਵਿੱਚ ਇੱਕ ਬੀਬੀ ਭੈਣ, ਕੋਈ ਬੱਚਾ, ਕੋਈ ਬਜ਼ੁਰਗ, ਕੋਈ ਮਾਈ ਨਾਮ ਜਪਦੀ, ਉਸ ਦੇ ਬਦਲੇ 'ਤੇ ਸਾਰਾ ਪਰਿਵਾਰ ਹੀ ਸੁਖੀ ਵੱਸਦਾ, ਉੱਥੇ ਬਰਕਤਾਂ ਪੈਂਦੀਆਂ ਨੇ। ਅੱਜ ਘਰ ਦੇ ਵਿੱਚੋਂ ਨਾਮ ਦੀ ਸ਼ਕਤੀ ਦੂਰ ਹੋ ਗਈ, ਬੀਬੀ ਰਜਨੀ ਨੂੰ ਘਰੋਂ ਬਾਹਰ ਕੱਢ ਦਿੱਤਾ, ਦੁਨੀ ਚੰਦ ਸੇਠ ਦਾ ਕੰਮ ਡਿੱਗਦਾ ਡਿੱਗਦਾ ਅੱਜ ਆ ਅਵਸਥਾ ਆ ਗਈ ਕਿ ਦੁਨੀ ਚੰਦ ਸੇਠ ਨੂੰ ਠੂਠਾ ਭਰ ਕੇ ਮੰਗਣਾ ਪੈ ਗਿਆ। ਗਲੀ ਦੇ ਵਿੱਚ, ਬਾਜ਼ਾਰ ਦੇ ਵਿੱਚ ਦੁਨੀ ਚੰਦ ਸੇਠ ਮੰਗ ਰਿਹਾ ਸੀ, ਬੀਬੀ ਰਜਨੀ ਅਤੇ ਉਸਦਾ ਪਤੀ ਉੱਥੋਂ ਦੀ ਲੰਘ ਰਹੇ ਸੀ। ਬੀਬੀ ਰਜਨੀ ਨੇ ਕੁਛ ਪੈਸੇ ਉਸ ਨੂੰ ਦਿੱਤੇ ਨੇ ਅਤੇ ਪੁੱਛਣ ਲੱਗੀ, ਬਾਬਾ ਜੀ ਤੁਹਾਨੂੰ ਕਿਤੇ ਦੇਖਿਆ ਲੱਗਦਾ, ਤੁਸੀਂ ਕੌਣ ਹੋ, ਕਿੱਥੋਂ ਹੋ? ਕਿਉਂਕਿ ਦੁਨੀ ਚੰਦ ਹੁਣ ਕਾਫੀ ਬਜ਼ੁਰਗ ਹੋ ਚੁੱਕਾ ਸੀ। ਦੁਨੀ ਚੰਦ ਸੇਠ ਰੋਣ ਲੱਗ ਪਿਆ, ਅੱਖਾਂ ਦੇ ਵਿੱਚੋਂ ਵਿਰਾਗ ਪੈਦਾ ਹੋ ਗਿਆ। ਕਹਿਣ ਲੱਗਾ, ਬੀਬੀ ਮੇਰੀ ਵੀ ਤੇਰੇ ਵਰਗੀ ਇੱਕ ਬੱਚੀ ਸੀ ਬੀਬੀ ਰਜਨੀ, ਜਿਸ ਨੂੰ ਮੈਂ ਘਰੋਂ ਕੱਢ ਦਿੱਤਾ ਪਿੰਗਲੇ ਦੇ ਨਾਲ ਵਿਆਹ ਕੇ। ਉਹ ਕਹਿੰਦੀ ਸੀ ਮੈਂ ਰੱਬ ਦਾ ਦਿੱਤਾ ਖਾਨੀ ਹਾਂ, ਮੈਂ ਕਹਿੰਦਾ ਸੀ ਤੂੰ ਮੇਰਾ ਦਿੱਤਾ ਹੋਇਆ ਖਾਨੀ ਹੈ, ਪਰ ਉਸ ਨੂੰ ਮੈਂ ਘਰੋਂ ਕੱਢਿਆ ਜਦੋਂ ਦੀ ਉਹ ਘਰੋਂ ਗਈ ਹੈ। ਮੇਰੇ ਘਰ ਦੀ ਆਹ ਹਾਲਤ ਹੋ ਗਈ, ਅੱਜ ਮੈਂ ਮੰਗਣ 'ਤੇ ਮਜਬੂਰ ਹੋ ਗਿਆ, ਮੈਂ ਦੁਨੀਆ ਦਾ ਸੇਠ ਸੀ। ਐ ਨਹੀਂ ਪਤਾ ਵੀ ਜਿਸ ਨੂੰ ਸੁਣਾ ਰਿਹਾ ਉਹੀ ਬੀਬੀ ਰਜਨੀ ਹੈ। ਬੀਬੀ ਰਜਨੀ ਕਹਿਣ ਲੱਗੀ, ਪਿਤਾ ਜੀ ਮੈਂ ਹੀ ਰਜਨੀ ਹਾਂ। ਪਿਤਾ ਕਹਿਣ ਲੱਗਾ, ਤੇਰਾ ਪਤੀ ਕਿੱਥੇ ਹੈ? ਕਹਿਣ ਲੱਗੀ, ਆਹ ਜਿਹੜੇ ਮੇਰੇ ਪਿੱਛੇ ਖੜੇ ਨੇ ਇਹੀ ਮੇਰੇ ਪਤੀ ਨੇ। ਇਹਨਾਂ ਦਾ ਕੋਹੜ ਦਾ ਰੋਗ ਕਿਵੇਂ ਠੀਕ ਹੋ ਗਿਆ? ਇਹ ਸਭ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੀ ਕਿਰਪਾ ਹੈ। ਉਹਨਾਂ ਦੀ ਉਸਤਤ ਦਾ ਸਦਕਾ ਇਹਨਾਂ ਨੇ ਇਸ ਛੱਪੜੀ ਵਿੱਚ ਇਸ਼ਨਾਨ ਕੀਤਾ ਸੀ। ਇਹਨਾਂ ਦਾ ਸਰੀਰ ਕੰਚਨ ਵਰਗਾ ਹੋ ਗਿਆ। ਪਿਤਾ ਰੋਣ ਲੱਗ ਗਿਆ, ਮੈਂ ਤੇਰੇ ਨਾਲ ਚੰਗਾ ਨਹੀਂ ਕੀਤਾ, ਮੈਂ ਬਹੁਤ ਵੱਡਾ ਪਾਪ ਕੀਤਾ ਸੀ, ਹੁਣ ਅੱਜ ਮੇਰੀ ਆਹ ਅਵਸਥਾ ਹੈ। ਬੀਬੀ ਰਜਨੀ ਕਹਿਣ ਲੱਗੀ, ਪਿਤਾ ਜੀ ਮੈਂ ਪਹਿਲਾਂ ਵੀ ਤੁਹਾਨੂੰ ਸਮਝਾਇਆ ਸੀ, ਉਸ ਪਰਮੇਸ਼ਰ ਨੂੰ ਯਾਦ ਰੱਖੋ ਜਿਹੜਾ ਸਾਰੀ ਦੁਨੀਆ ਨੂੰ ਪਾਲਦਾ ਹੈ, ਅਤੇ ਅੱਜ ਵੀ ਤੁਹਾਨੂੰ ਰੋਣ ਦੀ ਜ਼ਰੂਰਤ ਨਹੀਂ, ਹੁਣ ਤਾਂ ਅਸੀਂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦਰਬਾਰ ਵਿੱਚ ਬੈਠੇ ਹਾਂ। ਬੀਬੀ ਰਜਨੀ ਆਪਣੇ ਪਿਤਾ ਨੂੰ ਇੰਜ ਕਰਕੇ ਉਪਦੇਸ਼ ਦੇ ਰਹੀ ਹੈ, ਤੈਨੂੰ ਰੱਖੂਗਾ ਸਿਰਜਣ ਹਾਰਾ ਪਿਤਾ ਜੀ ਐਵੇਂ ਕਾਤੋਂ ਡੋਲਦੈ, ਤੈਨੂੰ ਰੱਖੂਗਾ ਸਿਰਜਣ ਪਿਤਾ ਜੀ ਐਵੇਂ ਕਾਤੋਂ ਡੋਲਦੈ, ਪਿਆਰੀ ਸਾਧ ਸੰਗਤ ਜੀ। ਅੱਜ ਕੋਈ ਵੀ ਮਨ ਵਿੱਚ ਸ਼ਰਧਾ ਰੱਖ ਕੇ ਦੁੱਖ ਪੰਜਨੀ ਬੇਰੀ ਸਾਹਿਬ ਦੇ ਦਰਸ਼ਨ ਇਸ਼ਨਾਨੇ ਕਰਨ ਜਾਂਦਾ ਹੈ ਤਾਂ ਦੁਖੀ ਤੋਂ ਦੁਖੀ ਦਾ ਦੁੱਖ ਕੱਟਿਆ ਜਾਂਦਾ ਹੈ। ਗੱਲ ਮਨ ਵਿੱਚ ਸ਼ਰਧਾ ਅਤੇ ਭਾਵਨਾ ਦੀ ਹੈ। ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਣ ਭਾਗਾਂ ਕਿਆ ਪਾਈਐ, ਏਕ ਨਦਰ ਕਰ ਦੇਖੇ ਸਭ ਉੱਪਰ, ਜਿਹਾ ਭਾਓ ਤਿਹਾ ਫਲ ਪਾਈਐ। ਇੰਨੇ ਕੁ ਸ਼ਬਦ ਪ੍ਰਵਾਨ ਕਰੋ, ਸ਼ਬਦ ਦੀ ਵਿਚਾਰ ਕਰਦਿਆਂ ਕੋਈ ਵੱਧ ਘੱਟ ਸ਼ਬਦ ਕਹਿ ਗਿਆ ਹੋਵਾਂ, ਆਪਣੇ ਚਰਨਾਂ ਦੀ ਧੂੜ ਜਾਣ ਕੇ ਮਾਫ਼ ਕਰਨਾ, ਖਿਮਾ ਦਾ ਜਾਚਕ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਹੈ ਅਤੇ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲਿਆਂ ਦੇ ਆਸ਼ੀਰਵਾਦ ਸਦਕਾ ਆਪ ਸਭ ਸੰਗਤਾਂ ਦੇ ਸਨਮੁੱਖ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਇੰਨਾ ਕੁ ਸਮਾਂ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।